جس کو ڈاکنا پہ گرو कितना कसम है, तोलिया मेरी जा सकता और तुम क्यों तोलिया जाए। तो जरा तोलिया ना जा सके, गिरिया ना जा सके, नापिया ना जा सके, वो असीम है। उसकी सीमा बढ़ जाती है जो साड़ी तोल बच आ जाए, जो साड़ी नाप बच आ जाए, जो साड़ी गिनती बच आ जाए, वो साड़ी पकड़ बच आ जाए, वो साड़ी तोल है। साड़े को वही चीज है जिसको असी गण रहे हैं, जिसको असी तोल रहे हैं, जिसको असी नाप रहे हैं। परमात्मा अज तक ना नापया गया है, ना तोलिया गया है और ना ही उसकी गिनती हो सकती। सावन का फरमान कोई गण है जिसको कुर्बान की शक्ति है, समझने की शक्ति है, बहुत अकबर है। वो कह रहा है, हे परमात्मा तू तो एक दम है, तू तो एक शक्ति है, परम शक्ति, तू तो कि शक्ति है। कितों शुरू होती है, कितने खत्म होती है, सब कदम असीम है। तीन दृष्टिया परमात्मा दिया साढ़े देश के प्रधान लगे ने, सेवा लगे ने। उन्होंने खास तौर पर गुरु नानक देव जी महाराज ने ईश्वरत्म जिक्र किया है इस कोटली। तीन दृष्टिया रही ने ब्रह्मा विष्ण महेश दी साढ़े देश के सनातन मत प्राणा मत जो ईश्वर की बंदगी करता है उस बंदगी विच या विष्णु की दृष्टि होगी या शंकर की या ब्रह्मा की। गुरु नानक देव जी महाराज ने इन्होंने तिना दृष्टिया सामने रख के अपना एक दृष्टिकोण जगत के सामने रखे है, संसार के सामने रखे। विष्णु का दृष्टिकोण ही सी गाय को दांत जाने नहीं सा। श्री विष्णु का यह कहना सी कि जो दांत है जो कुछ साडे कोल है कि सब दान विच मिले है, ये तन दान विच मिले है, ये मन दान विच मिले है, ये इंद्र दान विच मिले, दिमागी शक्ति सानू दान विच मिली है। जिस तरह असी कोई मन ना दिता है और जो असी बढ़ाई ने वो सानू दान विच मिली है। हर बंदे नू ये तन मां बाप बौद्धिक बल इंद्र कर्म इंद्र ज्ञान इंद्र सब दान विच मिले। सब तो महान चीज जो साडे कोल है ये तन ते मन और आत्मा ये दान विच मिले। तन मन के आश्रय से असी जो कुछ भी इकट्ठा किया है वो सब कुछ दान है, क्योंकि तन ही ना हो मन ही ना हो असी की कुछ इकट्ठा कर सकते हैं। तन सानू दान विच मिले, मन सानू दान विच मिले। तो विष्णु का साडे देश से बड़ा भारी प्रभाव पिया। उन्हें कहा कि दात दाते की दिती हुई निशानी जानो, जिसने कोई निशानी दिती हो उस निशानी को वेख के निशानी देने वाला बार बार चेते आता है। तो विष्णु का कहना सी तन वेखो परमात्मा चेते करो, मन की गति वेखो ईश्वर का चिंतन करो, धीया पुत्रां नूं वेखो प्रभु नूं याद करो, धन संपदा नूं वेखो अपनी मेहरबानियां नूं वेखो ते प्रभु दा धन्नवाद करो, उस नूं याद करो, क्योंकि सब कुछ उस दीआं दित्तीआं हुईआं निशानियां ने। पंडित दयाराम दा एक थां ते कहना है, प्रभु मैं कोई ऐसी चीज तेरे कदमां विच भेंट करना चाहना जो मेरी होवे, मेरी अपनी होवे, क्योंकि तेरी चीज मैं तेरे अगों रखा ते शोभा नहीं देती। तेरा दिया तुझे प्यार को भगत रविदास जी, मैं कोई अपनी चीज तेरे चरणों में अर्पण करना चाहता है। तो हृदय राम के तेरे ख्याल जागता है, मैं अपना तन तेरे कदमों में निशान करा। तो जिस वक्त मैं अर्पण कर लगता पता चलता है तन तेरी देन है, तेरी दिखती हुई दात है, क्योंकि तन में मैं बढ़ाया नहीं और मैं बाजारों खरीद के नहीं लेता, तेरी दिखती हुई दात है। सोचता मन तेरे कदमों में बैठ करा, तो मन भी मैं नहीं बनाया, तू बनाया और तू दिता है। तन ते मन के आश्रय से जो मैं कमाया है तन, ये भी तेरे वसीलिया के नाल मिले है। अगर वसीला ही तू ना बने, तन ते मन ही ना हो, तो धन कितों कमाया जा सकता है। तो धन ही मैं तेरे कदमों में ही रखा, धन ते मन भी मैं तेरे कदमों में ही रखा। ही ईश्वर है। एक गुरु का इशारा करता है दुनिया में कुछ ऐसे भी कमल होते हैं खिलते नहीं पर वक्त के पुजर होते हैं। ये बहुत जुदा है कि वो तामीर न हो हर सीजन में कुछ ताजमहल होते हैं। शाहजहां मौका मिल गया वो शायद मिल गए उन्हें जमीन देते हैं ताजमहल खड़ा कर देता और दुश्मनों को मौके के मसाले नहीं लगते मोदियां हंसता अंदर ही रह जाती हैं। लेकिन इसका यह मतलब नहीं कि वो ताजमहल तामीर नहीं कर सकता। वो भी तामीर कर सकता है हर मुल्क तामीर कर सकता है अगर उसको मौका तो उसको वसाय मिल जाए। तो मौका के वसीले के परमात्मा आप ही इस वास्ते वरदान के मिले कि तन के मन के धन के लिए वसीले वरदान मिले तुम दिता है। यह मैं तेरे कदमों में क्यों रखा क्योंकि मैं चाहता कि अपनी चीज तेरे कदमों में रखा। तो तन मेरा नहीं धन मेरा नहीं मन मेरा नहीं हृदय मन के हाँ कुछ मेरा भी है वो मैं तेरे कदमों में अर्पण करना चाहता। तो उनका फरमान है जो कुछ मेरा है उन्हें मेरे गुनाह मेरिया भुला मेरिया कमजोरियां ये परमात्मा ने तू कबूल करना चाहे मैं तेरे कदमों में रख दे मैं तेरे अगू अर्पण कर दे। नानक देव जी महाराज की बड़ी सुंदर पंक्ति है बात जो सब सूरत तेरी इस सकल सूरत है परमात्मा तेरी चल रही प्राणों की हरकत तेरी है ये आत्म प्रकाश तेरा है पर यही इसमें कुछ मिला भी है तन मन स्वास्थ्य आत्मा की परमात्मा तेरी है तो फिर मनुख का अपना की है सरकार कुछ मेरा भी है बात जोत सब सूरत तेरी शक्ल सूरत तेरी बनाई असी शक्ल सूरत अपना कोई चुनाव नहीं किया परमात्मा की देन है प्राणों की हरकत तेरी है आत्म प्रकाश तेरा है दात जोत सब सूरत तेरी पर इस बीच कुछ मेरा भी है कि है बहुत सियाणप हमें मेरी अहंकार की चतुराई ये मेरी है और इस मेरी चतुराई के हमें दिलासे दे मैं तेरी चीज के तेरी मेरे की मोरला छड़ता तन तेरा दत्ता है मैं कहना मेरा धन है धन तेरा दत्ता है मैं कह देना मेरा धन है मन तेरा दत्ता है मैं कह देना मेरा मन है दिखती हुई है तेरी आत्मा मैं कह देना कि मेरी आत्मा है तेरा लेकिन मैं मेरे की मोरला बैठा मैं अपना दावा जता बैठा और तेरी चीज करते जिस दिन का मैं अपना दावा किया है तैथों दूर हो गया मैं तो बहुत वध गई है मेरे आम वास्ते इस मैं मेरे की मोर न हटाना पड़ेगा। तो विष्णु जी का कहना सी सब कुछ दान विच मिले दान विच मिले धन है मन है धन है दात नाल नफरत नहीं वड्डा दाता दिल न कमाए परमात्मा का स्वभाव है दान देना वो सब कुछ दे रहा है वो सूरज चंद तारियां रोशनी दे रहा है वो जमीन न तरह तरह अध्यात्मा के और प्रगट बनाए दे रहा है उसने मनुखी तन के अंदर श्वासों की हरकत पाई ज्ञान इंद्रिय देते हैं कर्म इंद्रिय देते हैं ये सब कुछ उसकी देन है उसका स्वभाव है देना जो कुछ उसने दिता है उसकी देन वेख के उस देन निशानी जान के दाते का चिंतन करना है ये विष्णु का नजरिया से आम चल के ख्याल के प्रचलित हो गया कि विष्णु भंडारी है संसार में रिजक देने वाला है संसार में दाता देने वाला है दरअसल दाता देने वाला नहीं दाते का ध्यान कराने वाला है और बोध कराने वाला है कि दाता वो है कि जो कुछ सबके कुल है कि सब कुछ उसका देता हुआ है। विष्णु की यह गल करीबन करीबन हर जैन के समझ में आए इस वास्ते साढ़े देश विष्णु ਸੀ ਮਹਾਰਾਜ ਇਸ਼ਾਰਾ ਉਹਨਾਂ ਦਾ ਜ਼ਿਕਰ ਕਰਦੇ ਨੇ ਗਾਵੇ ਕੋ ਬੁੱਲ ਵਡਿਆਇਆ ਆਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਬ੍ਰਹਮਾ ਵਿਸ਼ਨੂੰ ਦੇ ਮੁਕਤਾ ਵਿਦਾਰ ਨਾਲ ਸਹਿਮਤ ਹੁੰਦਾ ਨਹੀਂ ਦਿਸਦਾ ਬੜੀ ਬਿਖੜੀ ਵਿਦਿਆ ਰਹਿ ਕੇ ਬਹੁਤ ਬਾਗਰੀ ਪੇਚੀਦਾ ਵਿਦਿਆ ਰਹਿ ਕੇ ਉਹਨੇ ਪ੍ਰਭੂ ਦੇ ਗੀਤ ਗਾਉਣੇ ਸ਼ੁਰੂ ਕੀਤੇ ਕਿਉਂਕਿ ਬ੍ਰਹਮੇ ਕੋਲ ਦਿਮਾਗ ਇੱਕ ਦਾਰਸ਼ਨਿਕ ਦਾ ਦਿਮਾਗ ਸੀ ਫਿਲੋਸਫਰ ਦਾ ਦਿਮਾਗ ਸੀ ਉਹ ਛੇਤੀ ਮੋਟੀਆਂ ਗੱਲਾਂ ਨਾਲ ਸਹਿਮਤ ਹੋਣ ਵਾਲਾ ਨਹੀਂ ਸੀ ਇਸ ਵਾਸਤੇ ਉਹ ਸੰਸਾਰ ਦੀ ਖੋਜ ਵਿੱਚ ਚੱਲ ਪਿਆ ਵੀ ਪਹਿਲਾਂ ਮੈਂ ਇਹ ਵੇਖਣਾ ਸੰਸਾਰ ਕਿੱਥੋਂ ਹੈ ਸੰਸਾਰ ਕਿਵੇਂ ਹੈ ਇਹਦਾ ਮੂਲ ਕੀ ਹੈ ਇਹਦਾ ਬਾਂਧ ਕੀ ਹੈ ਇਹਦਾ ਵੱਧ ਕੀ ਹੈ ਇਹਦਾ ਅੰਤ ਕੀ ਹੈ ਤੋ ਸ੍ਰਿਸ਼ਟੀ ਦਾ ਮੂਲ ਲੱਭਣ ਵਾਸਤੇ ਬ੍ਰਹਮਾ ਚੱਲ ਪਿਆ ਉਹਨੇ ਆਪਣੀ ਖੋਜ ਦੌੜਾਈ ਬਨਸਪਤੀ ਦਾ ਮੂਲ ਕਿਹੜੇ ਮਕੌੜਿਆਂ ਦਾ ਮੂਲ ਪਸ਼ੂ ਪੰਖੀਆਂ ਦੀ ਹੋਂਦ ਸੂਰਜ ਚੰਦ ਤਾਰਿਆਂ ਦੀ ਉਸਰੀ ਇੱਕ ਰੋਸ਼ਨੀ ਚੰਗਾ ਦੀ ਹੋਂਦ ਪਰ ਮਨੁੱਖਤਾ ਦਾ ਇਤਨੇ ਗਹਿਰੇ ਰੂਪ ਵਿੱਚ ਬ੍ਰਹਮੇ ਨੇ ਅਧਿਐਨ ਕੀਤਾ ਹੈ ਖੋਜ ਕੀਤੀ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਸ ਤਰ੍ਹਾਂ ਦੀ ਖੋਜ ਕਰਨ ਵਾਲਾ ਪ੍ਰਿਥਵੀ ਦੇ ਇਹ ਪਹਿਲਾ ਹੀ ਮਨੁੱਖ ਹੈ 84 ਲੱਖ ਜੂਨ ਦਾ ਬੋਧ ਇਸਨੇ ਕੀਤਾ ਗ੍ਰਹਿ ਨਛੱਤਰਾਂ ਦੀ ਗਰਦਿਸ਼ ਦਾ ਮਨੁੱਖੀ ਮਨ ਉੱਤੇ ਜੋ ਕੁਝ ਅਸਰ ਪੈ ਸਕਦਾ ਹੈ ਪ੍ਰਭਾਵ ਜੋ ਚੰਗਾ ਤੇ ਮਾੜਾ ਪੈਂਦਾ ਹੈ ਇਹ ਵਿਚਾਰਾਂ ਵੀ ਬ੍ਰਹਮੇ ਨੇ ਜਗਤ ਦੇ ਸਾਹਮਣੇ ਰੱਖੀਆਂ ਬਾਅਦ ਵਿੱਚ ਇਨ੍ਹਾਂ ਹੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਜੋਤਿਸ਼ ਵਿਦਿਆ ਦਾ ਜਨਮ ਸਾਡੇ ਦੇਸ਼ ਵਿੱਚ ਹੋਇਆ ਜਿਸ ਨੂੰ ਅਸੀਂ ਆਯੁਰਵੇਦਕ ਤਰੀਕਾ ਦੇ ਰਾਜ ਦਾ ਦੱਸਦੇ ਹਾਂ ਆਯੁਰਵੇਦਕ ਜੋ ਵੇਦਾਂ ਦੇ ਚੋਂ ਨਿਕਲਿਆ ਹੋਇਆ ਠੰਗ ਹੈ ਉਹਨੇ ਜੜੀ ਬੂਟੀਆਂ ਦਾ ਵੀ ਬਹੁਤ ਗਹਿਰਾ ਅਧਿਐਨ ਕੀਤਾ ਬਿਮਾਰੀਆਂ ਦੀ ਵੀ ਖੋਜ ਕੀਤੀ ਇਹ ਕਿਉਂ ਹੈ ਇਹ ਕਿੱਥੋਂ ਹੈ ਇਹਨਾਂ ਦਾ ਮੂਲ ਕਾਰਨ ਕੀ ਹੈ ਤੇ ਇਹਨਾਂ ਬਿਮਾਰੀਆਂ ਦਾ ਅੰਤ ਕਿਸ ਤਰ੍ਹਾਂ ਹੋਵੇਗਾ ਵਰਸ ਕੀ ਜ਼ਿੰਦਗੀ ਦੇ ਹਰ ਪਹਿਲੂ ਦੀ ਖੋਜ ਬ੍ਰਹਮੇ ਨੇ ਕੀਤੀ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਸ਼ਾਦਮ ਪਾਸਾਰਾ ਦੇ ਸ਼ਬਦ ਵਿੱਚ ਜ਼ਿਕਰ ਵੀ ਕਰਦੇ ਨੇ ਨਾਮ ਕੁਟੰਬ ਸਾਥ ਵਰਦਾਤਾ ਬ੍ਰਹਮਾ ਮਾਨ ਸ੍ਰਿਸ਼ਟ ਲਿਆ ਆਪਣੇ ਪੰਥ ਦਾ ਦੁਆਰੋ ਤਾਂ ਕੰਸਚੇ ਤੋ ਬ੍ਰਹਮਾ ਸ੍ਰਿਸ਼ਟੀ ਦੀ ਟੋਲ ਵਿੱਚ ਚੱਲ ਪਿਆ ਸ੍ਰਿਸ਼ਟੀ ਦੀ ਟੋਲ ਵਿੱਚ ਚੱਲ ਪਿਆ ਸੰਸਾਰ ਕਿਵੇਂ ਬਣਿਆ ਇਸ ਦੀ ਖੋਜ ਵਿੱਚ ਚੱਲ ਪਈ ਆਮ ਚੱਲ ਕੇ ਸਾਡੇ ਦੇਸ਼ ਵਿੱਚ ਇਹ ਗੱਲ ਪ੍ਰਚਲਿਤ ਹੋ ਗਈ ਕਿ ਬ੍ਰਹਮਾ ਸੰਸਾਰੀ ਹੈ ਸੰਸਾਰ ਦੇ ਬਣਾਉਣ ਵਾਲਾ ਨਹੀਂ ਸੰਸਾਰ ਦੇ ਬਣਾਉਣ ਵਾਲਾ ਨਹੀਂ ਹੈ ਸੰਸਾਰ ਕਿਵੇਂ ਬਣਿਆ ਇਹਦਾ ਗਿਆਨ ਦੇਣ ਵਾਲਾ ਹੈ ਸੰਸਾਰ ਕਿਵੇਂ ਆਪਣੇ ਅਨੁਰੋਧ ਵਿੱਚ ਆਇਆ ਇਹਦੀ ਬਣਤਰ ਕੀ ਹੈ ਉਹਨੇ ਕਿੱਥੇ ਤੱਕ ਪਸਰੇ ਹੋਇਆ ਹੈ ਇਹਦਾ ਬਹੁਤ ਕੁਝ ਗਿਆਨ ਉਸਨੇ ਦਿੱਤਾ ਕਿਉਂਕਿ ਸੰਸਾਰ ਦੇ ਗਿਆਨ ਦਿੱਤੇ ਹੀ ਵੇਦ ਖੜੇ ਨੇ ਇਸ ਵਾਸਤੇ ਬ੍ਰਹਮੇ ਨੂੰ ਸੰਸਾਰੀ ਕਹਿ ਦਿੱਤਾ ਸ੍ਰੀ ਕ੍ਰਿਸ਼ਨ ਨੇ ਇੱਥੇ ਆ ਕੇ ਅਰਜਨ ਨੂੰ ਕਿਹਾ ਤ੍ਰਈ ਮੁਨੀ ਵੇਦ ਵਿਸ਼ਾ ਨਸਤ੍ਰਈ ਮੁਨੀ ਭਗਵਾਨ ਇਹ ਅਰਜਨ ਵੇਦ ਤਿੰਨ ਗੁਣਾਂ ਦੀ ਗੱਲ ਕਰਦੇ ਨੇ ਸੰਸਾਰ ਦੀ ਗੱਲ ਕਰਦੇ ਨੇ ਤੂੰ ਮੇਰੀ ਗੱਲ ਸੁਣ ਜੋ ਮੈਂ ਕਹਿ ਰਿਹਾ ਇਸ ਨੂੰ ਮੰਨ ਜੋ ਮੈਂ ਕਹਿ ਰਿਹਾ ਉਸ ਨੂੰ ਜੋੜੋ ਕਿਉਂਕਿ ਵੇਦ ਸੰਸਾਰ ਦੀ ਗੱਲ ਕਰਦੇ ਨੇ ਦਰਅਸਲ ਸੰਸਾਰ ਵੀ ਆਪਣੇ ਥਾਂ ਉੱਤੇ ਇਤਨਾ ਮਹਾਨ ਹੈ ਕਿ ਇਹਦੀ ਖੋਜ ਹੋਣੀ ਚਾਹੀਦੀ ਹੈ ਔਰ ਖੋਜ ਕਰਨ ਉੱਤੇ ਬ੍ਰਹਮਾ ਚੜਿਆ ਉਸਦਾ ਸ਼ੌਕ ਸੀ ਉਸਦੀ ਬੁੱਕ ਸੀ ਜੀਵਨ ਦੀ ਬਹੁਤ ਪੱਖੀ ਖੋਜ ਬ੍ਰਹਮੇ ਨੇ ਕੀਤੀ ਸੰਗੀਤ ਦਾ ਜਨਮਦਾਤਾ ਬ੍ਰਹਮਾ ਹੈ ਕਵਿਤਾ ਦਾ ਜਨਮਦਾਤਾ ਬ੍ਰਹਮਾ ਹੈ ਆਯੁਰਵੇਦਿਕ ਦਾ ਜਨਮਦਾਤਾ ਬ੍ਰਹਮਾ ਹੈ 84 ਲੱਖ ਜੂਨ ਦਾ ਗਿਆਨ ਦੇਣ ਵਾਲਾ ਬ੍ਰਹਮਾ ਹੈ ਮਨ ਦੀਆਂ ਹਲਕਾ ਨਾਮ ਹੈ ਰੰਗ ਨਾਮ ਹੈ ਸੋਲਾਂ ਸੱਤ ਹੈ ਜ਼ਬਾਨ ਦੇ ਰਸ 6 ਹੈ ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ ਬਹੁਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ ਕਿਉਂਕਿ ਦਿਮਾਗ ਆਪਦੇ ਕੋਲ ਦਾਰਸ਼ਨਿਕ ਦਾ ਸੀ ਫਿਲੋਸਫਰ ਦਾ ਸੀ ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ ਉਹਦੇ ਕੋਈ ਬਹੁਤੇ ਬੰਦਰ ਜਾਣ ਦੀ ਦੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਦੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਤਾਂ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ। ਉਸਦੀ ਪੂਜਾ ਵੀ ਸਾਡੇ ਦੇਸ਼ ਵਿੱਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ, ਪਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ਼ਾਰਾ ਕਰਦੇ ਨੇ ਬਾਵੇ ਕੋ ਮਨ ਵਡਿਆਈ ਦਾ ਚਾਰ, ਬਾਵੇ ਕੋ ਵਿਦਿਆ ਵਿਕਮ ਵਿਚਾਰ। ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ਬਦ ਕਰਨੇ। ਇਹਨਾਂ ਦਾ ਨੁਕਸਾਨ ਦਾ ਵਿਸ਼ਵਮ ਤੇ ਬ੍ਰਹਮੇ ਰਾਮ ਬਿਲਕੁਲ ਨਿਆਰਾ ਸੀ। ਉਹਨਾਂ ਨੇ ਜਿਸ ਰੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ, ਗੁਰੂ ਨਾਨਕ ਦੇਵ ਜੀ ਮਹਾਰਾਜ ਪਿਛਾਲ ਤੱਕ ਉਹਨਾਂ ਦਾ ਜ਼ਿਕਰ ਕਰਦੇ ਨੇ। ਦਾਵੇ ਕੋ ਸਾਂਝ ਕਰੇ ਬੈਠੇ, ਦਾਵੇ ਕੋ ਜੀ ਲੈ ਫਿਰ। ਸ਼ਿਵ ਜੀ ਦੇ ਗਾਉਣ ਦਾ ਢੰਗ ਇਹ ਸੀ, ਦਾਵੇ ਕੋ ਸਾਂਝ ਕਰੇ ਤਨਖੇ, ਜੋ ਪ੍ਰਮਾਤਮਾ ਤਨ ਦੀ ਸਾਧਨਾ ਕਰਕੇ ਤ੍ਰਿਖੇ ਕਰ ਦਿੰਦਾ, ਜੀਵਨ ਬਣਾ ਕੇ ਫਟਾ ਦਿੰਦਾ। ਮੌਤ ਤੇ ਮੌਤ ਹੈ ਸਮਗਰ ਜੀਵਨ ਵਿੱਚ, ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ, ਇੱਥੇ ਧਰਤੀਆਂ ਬਣਦੀਆਂ ਨੇ ਮਿਟ ਜਾਂਦੇ ਨੇ, ਇੱਥੇ ਮੌਸਮੇ ਬਹਾਰ ਆਉਂਦਾ ਹੈ ਖਤਮ ਆ ਜਾਂਦੀ ਹੈ, ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ। ਮੌਤ ਹੀ ਮੌਤ ਹੈ, ਅੰਤ ਹੀ ਅੰਤ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ। ਕਈ ਦਫ਼ਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗਲ ਵਿੱਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੈ। ਉਹ ਆਪਣੇ ਤਨ ਉੱਤੇ ਰਾਖ ਮਲ ਲੈਂਦਾ ਸੀ, ਸਵਾਸ ਮਲ ਲੈਂਦਾ ਸੀ, ਸਵਾਹ ਮਲ ਕੇ ਭ੍ਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਰ ਤਨ ਹੈ ਸਵਾਹ ਹੋ ਜਾਣਾ ਹੈ, ਰਾਖ ਹੋ ਜਾਣਾ ਹੈ, ਮਿੱਠੀ ਹੋ ਜਾਣਾ ਹੈ, ਧੂੜ ਹੋ ਜਾਣਾ ਹੈ। ਦਾਵੇ ਕੋ ਸਾਂਝ ਕਰੇ ਤਨ ਖੇ, ਦਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ, ਉੱਥੇ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਹਨਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿੱਚ ਪ੍ਰਚਲਿਤ ਹੋਈਆਂ। ਸੰਸਾਰ ਵਿੱਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ, ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ ਹੈ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵ ਜੀ ਦਾ ਦਾਮਨ ਪਕੜਿਆ, ਉਹਨਾਂ ਨੇ ਸ਼ਿਵ ਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿੱਚ, ਸਭ ਕੁਝ ਰਾਖ ਹੋ ਜਾਂਦਾ ਹੈ, ਸਭ ਕੁਝ ਮਿਟ ਜਾਂਦਾ ਹੈ, ਸਭ ਕੁਝ ਦਾ ਅੰਤ ਹੋ ਜਾਂਦਾ ਹੈ। ਗਾਵੇ ਕੋ ਸਾਂਝ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜਾਰ ਸਨ, ਉਹ ਸ਼ਿਵ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਔਰ ਦੋ ਲੋਕ ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਸ਼ਿਵ ਜੀ ਦਾ ਦਾਮਨ ਪਕੜ ਕੇ ਚੜ੍ਹਨ ਲੱਗੇ। ਸੰਸਾਰ ਵਿੱਚ ਰਸ ਮਾਣ ਵਾਲੇ, ਸੰਸਾਰ ਵਿੱਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਵਾ ਬਹੁਤ ਪਿੱਛੇ ਲੱਗੇ। ਲੇਕਿਨ ਬੰਦੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਫੁਰਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਪਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ, ਉਹਨਾਂ ਦਾ ਫਰਮਾਇਸ਼ ਹੈ ਕਿ ਇੱਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪ੍ਰਮਾਤਮਾ ਦੇ ਨਾਲ ਨਹੀਂ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਕਿ ਪਹਿਲਾ ਮਰਨ ਕਬੂਲ, ਜੀਵਨ ਕੀ ਛਿੜਪਾਸ, ਹੋਏ ਸਬਨ ਕੀ ਰਹਿਣਾ, ਤੂੰ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, سامنے رکھ کے پھر صاحب کہتے ہیں کہ پرماتما میرا کام کا روپ ہی نہیں, میرا موت کا روپ ہی نہیں, بلکہ وہ بہت بڑا داتا ہے, بڑا دیالو ہے, اور اس نے بہت کچھ دیتا ہے. کی کچھ دیتا ہے؟ من تن تیرا, دھن بھی تیرا, تم تھا سوامی پربھو میرا, یہ سب کچھ تیری دین ہے. تو ساری چوری کی چپائی ہے, تو بہت بڑا داتا ہے, بہت بڑا داتا. پر سبوں کا ایسا کہنا ہے کہ دات بندہ پھسنا ہے, جتنے داتوں میں پس کے داتے اڑنا جائے, بڑی نیامت دیا طرح دربار مل کر آئے, دن سمپتا ویک کے دیا پترا ویک کے مہر ماڑیاں ویک کے جتنے داتے اڑنا جائے, تو اس اپنی موت چیتے رکھنی چاہیے. پر موت نو چیتے رکھ کے کتنے اتنا ہی اپرام نہ ہو جائے کہ سنسار تو بالکل کنارہ کش ہو جائے, تو سیکنڈ نے اپنی عقل کا بھی پریوگ کرے, اپنی بدھی کا پریوگ کرے. بدھی کے آسرے سنسار رہتا ہوا سنسار تو اچا ہوئے, اس واسطے گرو نانک نے نعرہ لگایا اپنی سارے سہی ہے اپنے پائیے مان, زندگی کے ہر پہلو تو عقل کا پریوگ کر, پر میری پوری عقل کا پریوگ نہ کر. ایسا نہ ہو کہ عقل باریک ہوئی جاتی ہے, رو تاریک ہوئی جاتی ہے. کئی دفعہ منک فلسفے دیا گنجردار گلوں میں ایسا پستا ہے کہ زندگی کی حقیقت نام سمبند ٹوٹ جاتا ہے. اس واسطے صاحب کہنے کہ تین ہی گلا پٹھی تین چیتے ہو, تو گیانی بن, بدھیمان بن, عالم بن, لیکن علم کھول نہ جائے تین موت چیتے ہوئے. پر موت چیتی ہوئی کہ تو اتنا اکاڑا ہو جائے کہ سنسار کو کنارا کشی کرنا ہے, پرماتما تین ایک داتے کے روپ میں دکھائی دے گئے, اور جو کچھ تیرے کول ہے کہ اس نے دتی ہوئی تین نشانے پرتیت ہوئے, اس نشانے ویخ کے تو داتے کا چنتن کر سکے. گرو نانک دیو جی مہاراج کا کتھن ہے کہ اس طرح دیا کتنیاں سنسار بہت ساری نے,